गुरु रूप प्यारी सात संगत जी, वाहिगुरु जी का खालसा, वाहिगुरू जी की फतेह। भाई साहब भाई वीर सिंह जी की कमोलक लिखत जप जी साहब के अर्थ आप जी ने पढ़ के सरवण करा रहे सी। आओ उस अगला ऐसा सरवण करन की कोशिश करिए जी। पौड़ी सत भरा कथन। कर्म मार्ग ते हठ योग दे तीर्थ इशनान आदि कर्मां दी निरंकार की प्रसन्नता नू अपने वल प्रेरित कर लैण दी असमर्था दस के अते नाम सिमरन की सफलता ते प्राप्ति की याचना वर्णन करके हुण योगियां दे हठ साधना तो जो प्राप्तियां होंदियां हन दसीदियां हन उन्हां दी वाहिगुरु प्रसन्नता नू आकर्षण कर लैण दी असमर्था दर्शाउंदे हन। मूल जे जुग चारे आरज होर दसूणी होए नवां खंडां विच जाणीए नाल चलै सब कोए चंगा नाम रखाए कै जस कीरत जगले जे तिस नदर न आवई तां बात न पुछै के। अर्थ हठ योग आदि साधन करके जे जीव दी उमरां इन्नी लम्मी हो जावे जिन्नी के चार योग आउंदे हन इस तों भी दस गुणी होर हो जावे फिर उस सारे संसार विच प्रसिद्ध हो जावे ते इन्ना सत्कारिया जावे कि सब कोई आदर लई उस दे नाल हो टुरे जगत विच जस ते कीर्ति शोभा इतनी लवे कि सब कोई उसनू चंगा चंगा आखे। पर जे ओ उस गुणी निदान दी कृपा दृष्टि हेठ नहीं आया तां उसकी सार किसे नहीं लैणी। मूल कीटा अंदर कीट कर दोषी दोष तरे नानक निर्गुण गुण करे गुणवंतियां गुण दे तेहा कोई न सुजई जे तिस गुण कोए करे। अर्थ सगों उस दे कीते दोष उस दे जिमे ला के वह दोषी ठहराया जाएगा ते वह कीड़ियां विच कीड़ा कीता जाएगा भाव नीच अवस्था नू प्राप्त होवेगा परंतु ऐसे गुणा तो विहूणे हो चुके विच भी जे वह गुणी निधान चाहे तो गुण पर देंदा है वह चाहे तो गुणवंतियां विच होर गुण पा देंदा है उस गुणी निदान जैसा होर कोई नहीं मैनू दिसदा जो उसनू कोई गुण ला सके। हे नानक व्याख्या पिछली पौड़ी विच तीर्थ इशनान आदि कर्मां तो नाम की विशेषता दसी सी कि नाम तुल कछ अवर न होए हुण इस पौड़ी विच हठ योग साधना द्वारा प्राप्त होए ऐश्वर्य की ईश्वर प्राप्ति लई निसफलता नू लैंदे हन कि हठ योग नाल उमरां तां वड्डी हो जांदी है पर जे वाहिगुरू जी की प्राप्ति नहीं तो कल्याण कित्थे। ये उमरां जो चार जुगां तो भी वधीक 40 जुगां दी हो जाए फिर नाल होर विभूतियां भी मिल जाण इथों ताईं कि सारे जगत विच प्रतिष्ठित हो जाए भाव एक निरा उमरां ही ना वधे सगों उस विच भोगां लई पूरन ऐश्वर्ज भी प्राप्त होवे। पर जे प्रभु की प्रसन्नता प्राप्त नहीं होई अर्थात प्रभु की कृपा दृष्टि उस उपर नहीं पई तो की लाभ क्योंकि वह उम्र आखर मुकेगी वह भोग देण वाले ऐश्वर्ज नाल ही मुक जाएंगे फिर वेला आवेगा माड़े किते कर्मां दे फल भोगण दा उस वेले नीवी दशा प्राप्त होवेगी क्योंकि जो कर्म अभ्यास किते सन वह हों दे आसरे किते सन शरीर की अरोगता वड्डी उम्र ते ऐश्वर्ज लई किते सन कल्याण लई कोई साधन नहीं किते सन वह होमें दे भरम सन उन्हां नाल हों वधी सी कर्म करत बदे अहंग मेव लिखिया है अहंग मेव बंधन का कारण है जो जो कर्म की ओ लालच लगते हैं ते आप बंधाए वह बंधन का कारण बने हुण कर्म मार्ग अनुसार माड़े किते कर्मां दे फल भोगण का समा आया तो दोषियां महान दोषियां विच थां मिली शुभ कर्मां का फल पा चुका है हठ योग साधना दे फल ऐश्वर्ज भोग चुका है उसनू माड़े कर्मां दे फल भोगण वेले दुख वधेरे चुभदा है उस वेले वड्डी उमरां भोगी दी ते ऐश्वर्ज माणे दी निसफलता दिस पैंदी है जो कदे पहलों दिस पैंदी तां गुरवाक है अगों दे जे चेती है तां कायत मिले सजाए सो उन्हां कर्मां ते साधना दी थावें प्रेमा भगती विच आउंदा नाम जपदा वाहिगुरू नाल प्रीत पाउंदा तां उसनू वाहिगुरू जी का प्रसाद मिलदा कर्म दगद हो जांदे मोख द्वार अपड़दा सचियार होके सचियार वाहिगुरू नू मिल जांदा तां हुण गिड़ाव ना मिलदा यथा जो जो जपै तिसकी गत होए। ਹੁਣ ਇੱਕ ਹੋਰ ਪ੍ਰਸ਼ਨ ਆਉਂਦਾ ਹੈ ਕਿ ਜਦ ਨਾਲ ਚਲੇ ਸਭ ਕੋਈ ਹੋ ਗਿਆ ਤਾਂ ਬਾਕੀ ਕੌਣ ਹੈ? ਜਿਸ ਬਾਬਤ ਕਿਹਾ ਹੈ ਕਿ ਵਾਤ ਨਾ ਪੁੱਛੇ ਕਿ, ਵਿਚਾਰ ਕੀਤੀਆਂ ਸਿੱਟਾ ਇਹ ਨਿਕਲਦਾ ਹੈ ਕਿ ਇਹ ਵਾਤ ਨਾ ਪੁੱਛੇ ਕਿ ਦਾ ਇਸ਼ਾਰਾ ਪਰਲੋਕ ਵੱਲ ਹੈ ਕਿ ਉੱਥੇ ਗਿਆਂ ਔਗੁਣੀਆਂ ਦੀ ਕੋਈ ਵਾਤ ਨਹੀਂ ਪੁੱਛੇਗਾ, ਕਿਉਂਕਿ ਲਿਖਿਆ ਹੈ, ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ, ਅੱਗੇ ਗਏ ਨਾ ਮੰਨੀਆਂ ਮਾਰ ਕੱਢੋਵੇ ਪੀਰ। ਹੁਣ ਅੱਗੇ ਵਿਣ ਨਾਵੇਂ ਕੋ ਬੇਲੀ ਨਾਈ, ਬੂਝੇ ਗੁਰ ਵਿਚਾਰੀ ਜੀਓ, ਉੱਥੇ ਤਾਂ ਗੁਣੀਆਂ ਗੁਣਲੇ ਪ੍ਰਭ ਮਿਲੇ। ਉੱਥੇ ਗੁਣ ਕੀ ਹਨ ਅਤੇ ਕੀ ਕੋ ਪ੍ਰਾਪਤ ਹੁੰਦੇ ਹਨ? ਫੁਰਮਾਨ ਹੈ, ਵਿਣ ਸਤਿਗੁਰ ਗੁਣ ਨਾ ਜਾਪਨੀ, ਜਿਚਰ ਸ਼ਬਦ ਨਾ ਕਰੇ ਵਿਚਾਰ। ਅਰਥਾਤ ਨਾਮ ਦੀ ਕਮਾਈ ਨੇ ਗੁਣਵੰਤ ਬਣਾਉਣਾ ਹੈ ਅਤੇ ਜਾਚ ਗੁਰੂ ਨੇ ਦੱਸਣੀ ਹੈ। ਮੌਕਿਆ ਹੁਣੇ ਹੀ ਹੈ ਅਤੇ ਇੱਥੇ ਹੀ ਹੈ, ਯਥਾ ਈਹਾਂ ਖਾੜ ਚਲੋ ਹਰ ਲਾਹਾ, ਆਗੇ ਬਸਨ ਸੁਹੇਲ। ਪੁਨ ਹੁਣ ਵੱਤੇ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਨਾਮ ਤੋਂ ਬਿਨਾਂ ਜੀਵਣਾ ਅਤੇ ਚਿਰ ਜੀਵਣਾ ਕੀ ਹੈ? ਬਿਨ ਸਿਮਰਨ ਜੋ ਜੀਵਨ ਬਲਨਾ, ਸਰਬ ਜੈਸੇ ਅਰਜਾਰੀ। ਨੌ ਖੰਡਾਂ ਦਾ ਐਸ਼ਵਰਜ ਕੀ ਫਲ ਦੇਵੇਗਾ? ਨੌ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ, ਤਾਂ ਤੇ ਹਰ ਬਿਸਰਤ ਸਦਾ ਖੁਆਰੀ। ਚਾਹੋ ਕਿਤਨਾ ਚਿਰ ਜੀਵੋ, ਹਾਂ ਕਿਤਨੇ ਅੱਠ ਯੋਗ ਕਰੋ, ਜੇ ਮਨੋਰਥ ਈਸ਼ਵਰ ਪ੍ਰਾਪਤੀ ਨਹੀਂ ਤਾਂ ਸਿੱਧੀ ਅਰਥਾਤ ਪਰਮਪਦ ਦੀ ਪ੍ਰਾਪਤੀ ਨਹੀਂ ਹੁੰਦੀ। ਸਭ ਸਤ, ਸਭ ਤਪ, ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਦਮਿਣ ਸਿੱਧੀ ਕਿਨੈ ਨਾ ਪਾਈ। ਹੁਣ ਇੱਕ ਹੋਰ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਕੀ ਦੋਸ਼ੀਆਂ ਅਤੇ ਨਿਰਗੁਣਾਰਿਆਂ ਦੀ ਵੀ ਕਲਿਆਣ ਹੋ ਸਕਦੀ ਹੈ ਕਿ ਉਹ ਸਦਾ ਲਈ ਦੋਸ਼ੀ ਕਰਾਰ ਦੇ ਕੇ ਮਾਰੇ ਗਏ? ਐਸਾ ਹੋਣਾ ਨਹੀਂ ਚਾਹੀਏ, ਕਿਉਂਕਿ ਜੀਵ ਜਨਮ ਧਾਰ ਕੇ ਕਰਮ ਕਰਦਾ ਹੈ, ਜੀਵਨ ਗਿਣਤੀ ਦੇ ਸਾਲਾਂ ਦਾ ਹੈ। ਚਾਹੋ ਸਾਰੇ ਹੀ ਕਰਮ ਦੋਸ਼ਾਂ ਵਾਲੇ ਹੋਣ, ਉਹ ਗਿਣਤੀ ਵਿੱਚ ਆਉਣਗੇ। ਗਿਣਤੀ ਦੇ ਕਰਮਾਂ ਬਦਲੇ ਸਦਾ ਹੀ ਮਾਰ ਨਿਆਈ ਨਹੀਂ ਹੈ। ਇਸ ਸੰਸੇ ਦੀ ਨਿਵਰਤੀ ਲਈ ਛੇਵੀਂ ਤੁਕ ਇਸ ਪੌੜੀ ਵਿੱਚ ਉਚਾਰੀ ਹੈ, ਨਾਨਕ ਨਿਰਗੁਣ ਗੁਣ ਕਰੇ। ਅਰਥਾਤ ਪ੍ਰਭੂ ਨਿਰਗੁਣੀ ਪੁਰਖ ਵਿੱਚ ਵੀ ਨਾਮ ਦਾ ਗੁਣ ਲਾ ਦਿੰਦਾ ਹੈ। ਯਥਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ, ਪੁਨਾ ਸਤਿਗੁਰ ਬਚਨ ਤੁਮਾਰੇ ਨਿਰਗੁਣ ਨਿਸਤਾਰੇ। ਕਿਉਂਕਿ ਔਗੁਣਾਂ ਨੂੰ ਬਖਸ਼ ਦੇਣਾ ਉਸਦਾ ਬਿਰਧ ਹੈ। ਔਗੁਣ ਬਖਸ਼ਣ ਹਾਰਾ, ਕਾਮਣ ਕੰਤ ਪਿਆਰਾ, ਘਟ ਘਟ ਰਿਹਾ ਸਮਾਈ। ਉਹ ਗੁਣਹੀਨਾਂ ਨੂੰ ਕੀ ਕੋ ਬਖਸ਼ਦਾ ਹੈ? ਉੱਤਰ, ਨਿਰਗੁਣ ਜਦ ਆਪ ਨੂੰ ਸੱਚਮੁੱਚ ਨਿਰਗੁਣ ਲਖ ਲੈਂਦਾ ਹੈ ਤਾਂ ਉਹ ਸਤਸੰਗ ਦੀ ਟੋਲ ਕਰਦਾ ਹੈ। ਨਿਰਗੁਣ ਨੀਚ ਅਨਾਥ ਅਪਰਾਧੀ, ਓਟ ਸੰਤਨ ਕੀ ਆਹੀ। ਸਤਸੰਗ ਵਿੱਚ ਫਿਰ ਉਹ ਨਾਮ ਦੀ ਮੰਗ ਕਰਦਾ ਹੈ, ਨਿਰਗੁਣ ਯਾਰੇ ਕਉ ਗੁਣ ਕੀ ਜੈ, ਹਰ ਨਾਮ ਮੇਰਾ ਮਨ ਜਾਪੇ। ਨਾਮ ਆਰਾਧਨਾ ਕਰਨ ਹਾਰ ਦੇ ਔਗੁਣ ਆਪ ਮੇੜਦਾ ਅਤੇ ਗੁਣ ਭਰਪੂਰ ਕਰ ਦਿੰਦਾ ਹੈ। ਇਹ ਉਸ ਕਰਤਾ ਪੁਰਖ ਦਾ ਬਿਰਧ ਹੈ। ਔਗੁਣ ਮਾਰ ਗੁਣੀ ਕਰ ਛਾਇਆ, ਪੂਰੇ ਪੁਰਖ ਵਿਦਾਤੇ। ਪੂਰਨ ਪੁਰਖ ਰਚਨ ਹਾਰ ਔਗੁਣਾਂ ਨੂੰ ਮੇਟ ਕੇ ਹਿਰਦੇ ਨੂੰ ਗੁਣ ਭਰਪੂਰ ਕਰ ਦਿੰਦਾ ਹੈ। ਉਹ ਸਵੈਛੰਦ ਦਾਤਾ ਕਈ ਵਾਰ ਆਪਣੇ ਆਪ ਰੰਗ ਲਾ ਦਿੰਦਾ ਹੈ। ਦਾਤੀ ਸਾਹਿਬ ਸੰਧੀਆਂ ਕਿਆ ਚੱਲੈ ਤਿਸ ਨਾਲ, ਇੱਕ ਜਾਗਣ ਦੇ ਨਾ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ। ਨਿਰਗੁਣੀ ਦੀ ਨਿਰਾਸ਼ਤਾ ਦੂਰ ਕਰਕੇ ਹੁਣ ਗੁਣਵੰਤ ਦੀ ਪਰਮ ਦਸ਼ਾ ਦੀ ਮੰਗਲਮਈ ਸੁੱਧ ਦਿੰਦੇ ਹਨ। ਗੁਣਵੰਤਿਆਂ ਗੁਣ ਦੇ, ਅਰਥਾਤ ਜਿਨ੍ਹਾਂ ਪਾਸ ਨਾਮ ਦਾ ਗੁਣ ਅੱਗੇ ਹੈ ਅਤੇ ਉਹ ਗੁਣਵੰਤ ਬਣ ਗਏ ਹਨ, ਉਹਨਾਂ ਨੂੰ ਦਾਤਾ ਹੋਰ ਇੱਕ ਗੁਣਦਾਨ ਕਰਦਾ ਹੈ। ਉਹ ਗੁਣਦਾਨ ਇਉਂ ਹੈ, ਆਪੇ ਮੇਲ ਲਏ ਗੁਣਦਾਤਾ ਹੋਮੈ ਤ੍ਰਿਸ਼ਨਾ ਮਾਰੀ, ਤ੍ਰੈ ਗੁਣ ਮੀਟੇ ਚੌਥੇ ਵਰਤੈ ਇਹਾ ਭਗਤ ਨਿਰਾਰੀ। ਅਰਥਾਤ ਨਾਮ ਗੁਣਦਾਤਾ ਪ੍ਰਭੂ ਹੋਮੈ ਅਤੇ ਤ੍ਰਿਸ਼ਨਾ ਨਾਮੀ ਪੁਰਖਾਂ ਦੀ ਮਾਰ ਕੇ ਇੱਕ ਨਿਰਾਰੀ ਭਗਤੀ ਦਾਨ ਕਰਦਾ ਹੈ। ਉਹ ਹੈ ਤ੍ਰੈ ਗੁਣਾਂ ਦਾ ਮਿੱਟ ਜਾਣਾ ਅਤੇ ਗੁਣਾਤੀਤ ਹੋ ਕੇ ਚੌਥੇ ਪਦ ਤੁਰਿਆ ਵਿੱਚ ਜਾ ਵਰਤਣਾ। ਹਾਂ, ਤ੍ਰੈ ਗੁਣ ਅਤੀਤ ਹੋ ਕੇ ਤ੍ਰੈ ਗੁਣ ਅਤੀਤ ਪ੍ਰਭੂ ਵਿੱਚ ਬ੍ਰਹਮ ਵਿੱਚ ਜਾ ਮਿਲਣਾ। ਤ੍ਰੈ ਗੁਣ ਮੇਟੈ ਨਿਰਮਲ ਹੋਈ, ਸਹਿਜੇ ਸਾਚ ਮਿਲੈ ਪ੍ਰਭ ਸੋਈ। ਪੁਨਃ ਤ੍ਰੈ ਗੁਣ ਮੇਟੈ ਚੌਥੇ ਚਿਤਲਾਇਆ, ਨਾਨਕ ਹੋਮੈ ਮਾਰ ਬ੍ਰਹਮ ਮਿਲਾਇਆ। ਜੇ ਕਦੇ ਕਰਮ ਮਾਰਗ ਵਾਲੇ ਜਾਂ ਹੱਠ ਯੋਗ ਵਾਲੇ ਭਗਤੀ ਮਾਰਗ ਵਿੱਚ ਆ ਜਾਣ, ਹਉਂ ਦਾ ਆਸਰਾ ਛੱਡ ਕੇ ਪਰਮੇਸ਼ੁਰ ਦੇ ਪ੍ਰੇਮ ਆਸ਼ਰਿਤ ਹੋ ਕੇ ਨਾਮ ਜਪਣ ਲੱਗ ਜਾਣ, ਤਾਂ ਉਹ ਵੀ ਕਲਿਆਣ ਦੇ ਭਾਗੀ ਹੋ ਜਾਣਗੇ। ਕਿਉਂਕਿ ਕਲਿਆਣ ਤਾਂ ਪਰਮਾਤਮ ਦੇਵ ਵਿੱਚ ਪਹੁੰਚ ਪੈਣ ਦਾ ਨਾਮ ਹੈ, ਜਿਸ ਦਾ ਸਿੱਧਾ ਅਤੇ ਸੁਗਮ ਮਾਰਗ ਭਗਤੀ ਹੈ। ਯੋਗੀ ਜੇ ਯੋਗ ਸਾਧਦਾ ਹੋਇਆ ਈਸ਼ਵਰ ਭਗਤੀ ਵਿੱਚ ਆ ਜਾਏ ਤਾਂ ਉਸਨੂੰ ਕੇਵਲ ਪ੍ਰਾਪਤੀ ਸੁਗਮ ਹੋ ਜਾਂਦੀ ਹੈ। ਛੇਕੜ ਲਈ ਤੁਕ ਦੇ ਭਾਵ ਦੋ ਤਰ੍ਹਾਂ ਲਏ ਜਾਂਦੇ ਹਨ। ਪਹਿਲਾ, ਐਸਾ ਕੋਈ ਨਜ਼ਰ ਨਹੀਂ ਆਉਂਦਾ ਜੋ ਤਿਸ ਯਾਨੀ ਉਸਨੂੰ ਕੋਈ ਗੁਣ ਲਾ ਸਕੇ, ਤਿਸ ਦਾ ਭਾਵ ਪਰਮਾਤਮ ਦੇਵ ਲਿਆ ਜਾਂਦਾ ਹੈ। ਤੀਸਰੀ ਸਤਰ ਵਿੱਚ ਪਿਆ ਪਦ ਹੈ ਅਤੇ ਇਸ ਵਿੱਚ ਵੀ ਪਦ ਤਿਸ ਹੈ। ਦੂਸਰਾ ਭਾਵ ਇਹ ਸਹੀ ਹੁੰਦਾ ਹੈ ਕਿ ਇਹ ਤਿਸ ਪਦ ਨਿਰਗੁਣ ਦਾ ਸਰਵਨਾਮ ਹੈ, ਕਿਉਂਕਿ ਨਿਰਗੁਣ ਵੀ ਇੱਕ ਵਚਨ ਵਿੱਚ ਹੈ ਅਤੇ ਤਿਸ ਵੀ ਇੱਕ ਵਚਨ ਵਿੱਚ ਹੈ ਅਤੇ ਗੁਣ ਕਰੇ ਕਿਰਿਆ ਪਦ ਦੀ ਸਮੀਪਤਾ ਨਿਰਗੁਣ ਨਾਲ ਵਧੇਰੇ ਹੈ। ਨਿਰੁਕਤ ਯੁਗ, ਯੁਗ ਤੋਂ ਭਾਵ ਹੈ ਸੰਸਕ੍ਰਿਤ ਯੁਗ, ਕਾਲ ਦਾ ਇੱਕ ਲੰਮਾ ਹਿੱਸਾ। ਯੁਗ ਚਾਰ ਮੰਨੇ ਹਨ, ਸੱਤ, ਤ੍ਰੇਤਾ, ਦੁਆਪਰ ਅਤੇ ਕਲ। ਸਤਯੁਗ 17,28,000 ਵਰ੍ਹੇ ਦਾ, ਤ੍ਰੇਤਾ 12,96,000 ਦਾ, ਦੁਆਪਰ 8,64,000 ਦਾ ਅਤੇ ਕੱਲ 4,32,000 ਵਰ੍ਹੇ ਦਾ ਮੰਨਦੇ ਹਨ। ਆਰਜਾ, ਆਰਜਾ ਤੋਂ ਭਾਵ ਹੈ ਸੰਸਕ੍ਰਿਤ ਆਯੁਸ, ਸਿੰਧੀ ਯਾਨੀ ਆਰਜਾ ਉਮਰਾਂ। ਦਸੂਣੀ ਤੋਂ ਭਾਵ ਹੈ ਪੰਜਾਬੀ 10 ਗੁਣੀ ਦਾ ਸੰਖੇਪ। ਨਵਾਂ ਖੰਡਾਂ ਤੋਂ ਭਾਵ ਹੈ ਸੰਸਕ੍ਰਿਤ ਨੌਂ ਖੰਡ। ਪ੍ਰਿਥਵੀ ਦੇ ਨੌਂ ਖੰਡ ਮੰਨੇ ਹਨ ਤਾਂ ਤੇ ਸਾਰੀ ਧਰਤੀ ਅਰਥ ਹੈ। ਜਸ, ਜਸ ਤੋਂ ਭਾਵ ਹੈ ਸੰਸਕ੍ਰਿਤ ਯਸ਼ਸ ਯਾਨੀ ਪ੍ਰਸਿੱਧੀ, ਯਸ਼। ਕੀਰਤ, ਕੀਰਤ ਤੋਂ ਭਾਵ ਹੈ ਸੰਸਕ੍ਰਿਤ ਕੀਰਤ, ਮਹਿਮਾ, ਨਾਮਵਰੀ। ਯਸ਼ ਸ਼ੁਭ ਗੁਣਾ ਕਰਕੇ ਵੀ ਹੁੰਦਾ ਹੈ ਅਤੇ ਪਾਠ ਆਦਿ ਮਾਇਆ ਗ੍ਰਹਿਣ ਕਰਨ ਵਾਲੇ ਦਾ ਵੀ ਕਰਦੇ ਹਨ। ਕੀਰਤੀ ਸ਼ੁਭ ਗੁਣਾ ਕਰਕੇ ਹੁੰਦੀ ਹੈ ਅਤੇ ਖੁਦ ਬ ਖੁਦ ਫੈਲਦੀ ਹੈ ਖੁਸ਼ਬੋਏ ਵਾਂਗ। ਪਰ ਇੱਥੇ ਦੋ ਪਦ ਜ਼ੋਰ ਦੇਣ ਲਈ ਵਰਤੇ ਹਨ। ਕੀਟ, ਕੀਟ ਤੋਂ ਭਾਵ ਹੈ ਸੰਸਕ੍ਰਿਤ ਕੀਟ, ਕੀੜਾ, ਤੁਛ। ਕਰ ਪਦ ਦੁਹੇਲੀ ਦੀਪਕ ਹੈ, ਕੀਟ ਕਰ ਯਾਨੀ ਕਰ ਦੋਸ਼ੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।